ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀਲ ਰਵ ਰਿਹਾ ਸੋਏ ਹਮ ਨਹੀਂ ਚੰਗਾ ਬੁਰਾ ਨਹੀਂ ਕੋਏ ਪ੍ਰਣਮਤ ਨਾਨਕ ਤਾਰੇ ਸੋਏ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਇਹ ਸ਼ਬਦ ਪੰਨਾ 128 ਤੇ ਅੰਕਿਤ ਹੈ ਰਾਗ ਸੂਹੀ ਮਹੱਲਾ ਪਹਿਲਾ ਘਰ ਦੂਜਾ
ਸੂਹੀ ਰਾਗ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰਮਤ ਅਨੁਸਾਰ ਗੁਰਸਿੱਖ ਨੇ ਕੀ ਕਰਨਾ ਇੱਥੋਂ ਗਰਦਨ ਤੋਂ ਉੱਤੇ ਉੱਤੇ ਦੇ ਜਿਹੜੇ ਦੁਆਰੇ ਨੇ ਸਾਡੇ ਗਿਆਨ ਇੰਦਰੇ ਇਹ ਸਾਨੂੰ ਸੰਸਾਰ ਨਾਲ ਜੋੜਦੇ ਨੇ ਇੱਥੋਂ ਥੱਲੇ ਸੰਸਾਰ ਨਹੀਂ ਹੈ ਕੰਠ ਤੋਂ ਉੱਪਰ ਸੰਸਾਰ ਹੈ ਕੰਠ ਤੋਂ ਥੱਲੇ ਸੰਸਾਰ ਨਹੀਂ ਹੈ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਹਾਂ ਕੰਠ ਤੋਂ ਥੱਲੇ ਸੁਰਤ ਗਈ ਸੰਸਾਰ ਖਤਮ ਸੰਸਾਰੀ ਜੀਵ ਵੀ ਖਤਮ ਔਰ ਸੰਸਾਰ ਵੀ ਖਤਮ ਜਾਗਦੀ ਸਾਰ ਸੁਰਤੀ ਦਿਮਾਗ ਜਾਂਦੀ ਹੈ ਇੱਕਦਮ ਸੰਸਾਰ ਫਿਰ ਪ੍ਰਗਟ ਹੋ ਜਾਂਦਾ ਜੇ ਸੁਪਨਾ ਉਹਦਾ ਰਹੇ ਰਾਤ ਨੂੰ ਤਾਂ ਵੀ ਸੰਸਾਰ ਹੁੰਦਾ ਰਹਿਣ ਦਾ ਸੁਪਨਾ ਉਹਨੂੰ ਕਹਿੰਦੇ ਨੇ ਦੋ ਕਿਸਮ ਦੇ ਸੁਪਨੇ ਨੇ ਸਾਡੀ ਜ਼ਬਾਨ 'ਚ ਸਾਡੀ ਭਾਸ਼ਾ 'ਚ ਸਾਡੇ ਵਾਸਤੇ ਸੰਸਾਰੀ ਲੋਕਾਂ ਵਾਸਤੇ ਇੱਕੋ ਹੀ ਸੁਪਨਾ ਗੁਰਬਾਣੀ ਦੋ ਸੁਪਨੇ ਮੰਨਦੀ ਇੱਕ ਨਹੀਂ ਮੰਨਦੀ ਇੱਕ ਉਹ ਸੁਪਨਾ ਜਿਹੜਾ ਸਾਨੂੰ ਰਾਤ ਨੂੰ ਆਉਂਦਾ ਇੱਕ ਆਹ ਸੁਪਨਾ ਜਿਹੜਾ ਅਸੀਂ ਸੁਪਨੇ 'ਚ ਗੱਲਾਂ ਕਰਦੇ ਹਾਂ ਬੈਠੇ ਹਾਂ ਇਹ ਵੀ ਸੁਪਨਾ ਹੀ ਹੈ ਇਹ ਜਾਗਰਤ ਅਵਸਥਾ ਨਹੀਂ ਹੈ ਜਦੋਂ ਜਾਗਰਤ ਅਵਸਥਾ ਹੋਊਗੀ ਤਾਂ ਸਭ ਕੁਛ ਪਰਾਇਆ ਹੋ ਜਾਣਾ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ ਜਿਹੜੀ ਗੱਲ ਅਸੀਂ ਗੁਰਬਾਣੀ ਦੀ ਕਹੀ ਹੋਈ ਨਹੀਂ ਮੰਨਦੇ ਸਾਡੇ ਗਲੇ ਨਹੀਂ ਉਤਰਦੀ ਵੀ ਇਹ ਸਾਰਾ ਕੁਛ ਪਰਾਇਆ ਹੈ ਸੁਪਨਾ ਇਹ ਜਾਗਦੀ ਸਾਰ ਪਤਾ ਲੱਗ ਜਾਣਾ ਜਾਂ ਦਾ ਜਮਕਾ ਡੰਡਾ ਜਾਂ ਸਿਰ 'ਚ ਲੱਗਣਾ ਜਦ ਸੁਪਨ ਪਤਾ ਲੱਗ ਜਾਣਾ ਕਹੇ ਕਬੀਰ ਤੋਈ ਨਾਲ ਤੇਈ ਨਾਲ ਜਾਗਾ ਜਮਕਾ ਡੰਡ ਮੂੰਡ ਮੇ ਲਾ ਕੇ ਫਿਰ ਪਛਤਾਊਗਾ ਵੀ ਉਹ ਸੁਪਨੇ ਦੀ ਮਾਇਆ ਇਕੱਠੀ ਕਰਦਾ ਰਿਹਾ ਤਾਂ ਛੱਡ ਕੇ ਜਾਣੀ ਪੈਣੀ ਹੈ ਇਹ ਤਾਂ ਜਦ ਜਾਗਦਾ ਫਿਰ ਤਾਂ ਮਰ ਕੇ ਜਾਗਦਾ ਇਹ ਜਾਂ ਫਿਰ ਗੁਰਮੁਖ ਜਾਗਦਾ ਕੋਈ ਉਹ ਜਿਹੜਾ ਗੁਰਮੁਖ ਜਾਗਦਾ ਉਹਨੇ ਦੱਸਿਆ ਵੀ ਇਹ ਸੁਪਨਾ ਸੰਸਾਰ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਸਾਡੇ ਗੱਲ ਤੋਂ ਉੱਤਰਦੀ ਨਹੀਂ ਥੱਲੇ ਗੱਲ ਪੜ੍ਹਦੇ ਹਾਂ ਚਾਹੇ ਕੁਛ ਵੀ ਕਰਦੇ ਜਿੱਦਣ ਜਿਹਨੇ ਸੁਪਨਾ ਮੰਨ ਲਿਆ ਉਹ ਗੁਰਬਾਣੀ ਨੂੰ ਬੀਸ ਬਿਸਵੇ ਮੰਨ ਲੈਂਦਾ ਜਿਹੜਾ ਇਹਨੂੰ ਸੁਪਨਾ ਨਹੀਂ ਮੰਨਦਾ ਉਹ ਇਹਨੂੰ ਜਮਾਂ ਹੀ ਨਹੀਂ ਮੰਨਦਾ ਮਾੜੀ ਮੋਟੀ ਮੰਨ ਲੈਂਦਾ ਉਹ ਕੀ ਹੁੰਦਾ ਉਹ ਸ਼ਰਧਾ ਰੱਖ ਲੈਂਦਾ ਅਖੰਡ ਪਾਠ ਕਰਾ ਲੈਂਦਾ ਥੋੜ੍ਹਾ ਬਹੁਤਾ ਪੁੰਨਦਾਨ ਕਰਦਾ ਕਿਸੇ ਦੀ ਬੁਰਾਈ ਨਹੀਂ ਕਰਦਾ ਕੁਛ ਚੰਗਾ ਆਦਮੀ ਬਣ ਜਾਂਦਾ ਚੰਗਾ ਜਿਹਨੂੰ ਕਹਿੰਦੇ ਭਲਾ ਆਦਮੀ ਮੁਕਤੀ ਦੀ ਅਵਸਥਾ 'ਤੇ ਨਹੀਂ ਜਾ ਸਕਦਾ ਅਗਲਾ ਜਨਮ ਲੈਣਾ ਪਊ ਕਿ ਜੇ ਪੁੰਨ ਕਰਦਾ ਤਾਂ ਵੀ ਅਗਲਾ ਜਨਮ ਲੈਣਾ ਪਊ ਜੇ ਪਾਪ ਮੰਨਦਾ ਤਾਂ ਵੀ ਅਗਲਾ ਜਨਮ ਲੈਣਾ ਪਊ। ਜੰਮਣ ਮਰਨ ਦੇ ਗੇਟ ਚੋਂ ਨਹੀਂ ਛੁੱਟਦਾ, ਜਨਮ ਮਰਨ ਦੇ ਗੇਟ ਚੋਂ ਛੁੱਟ ਸਕਦਾ। ਜ਼ਿਆਦਾ ਜ਼ਿਆਦਾ ਇਹਨੂੰ ਸੁਪਨਾ ਮੰਨ ਕੇ ਸਭ ਕੁਛ ਰਾਮ ਦਾ ਮੰਨਿਆ, ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਜਾਗ ਕੇ ਹੀ ਪਤਾ ਲੱਗੂਗਾ, ਜਾਗਣ ਤੋਂ ਪਹਿਲਾਂ ਗੱਲ ਕਹਿਣ ਦੀ ਹੈ, ਮੰਨਣ ਦੀ ਹੈ ਨਹੀਂ। ਇਸ ਕਰਕੇ ਬਾਣੀ ਜਾਗਰਤ ਅਵਸਥਾ ਵਾਲਿਆਂ ਦੀ ਗੱਲ ਹੈ, ਸਾਡੇ ਗਲੇ ਉੱਤਰੇ ਤਾਂ ਕਿਵੇਂ ਉੱਤਰੇ। ਸਿਰਫ ਅਸੀਂ ਇਹਨੂੰ ਮੰਨ ਕੇ ਚੱਲ ਸਕਦੇ ਹਾਂ ਵੀ ਗੱਲ ਸੱਚੀ ਹੈ, ਸਾਡੇ ਮੰਨਣ 'ਚ ਨਹੀਂ ਆ ਰਹੀ। ਇਸੇ ਕਰਕੇ ਕਿਹਾ ਹੈ ਨਾ ਵੀ ਇਹਨੂੰ ਸੱਚ ਸੱਚ ਕਰਕੇ ਮੰਨੋ ਗੁਰਸਿੱਖੋ, ਕਿਉਂਕਿ ਸੱਚ ਕਰਕੇ ਮੰਨਣੀ ਔਖੀ ਹੈ, ਇਹ ਖੇਡ ਕਠਿਨ ਹੈ। ਜੋ ਦੀਂਦਾ ਹੈ ਸਭ ਧੋਖਾ ਹੈ, ਅੱਖਾਂ ਦਾ ਧੋਖਾ ਹੈ। ਜ਼ਿਆਦਾ ਧੋਖਾ ਚੱਕਿਆ ਜਾਂਦਾ ਹੈ ਨਾ, ਫਿਰ ਕਰਾਮਾਤ ਵਰਤਦੀ ਹੈ, ਉਹਨੂੰ ਕਰਾਮਾਤ ਕਹਿੰਦੇ ਨੇ। ਜਿਹਦਾ ਧੋਖਾ ਭੁਲੇਖਾ ਚੱਕਿਆ ਜਾਵੇ ਕੀ ਕਰਾਮਾਤ ਨਹੀਂ ਹੈ। ਜਿਹੜੀ ਚੀਜ਼ ਨੂੰ ਮਨ ਮੰਨਣ ਨੂੰ ਤਿਆਰ ਨਹੀਂ, ਦੁਨੀਆ ਸਾਰੀ ਨਹੀਂ ਮੰਨਦੀ, ਉਹਨੂੰ ਮੰਨ ਲਈਏ ਕੀ ਕਰਾਮਾਤ ਨਹੀਂ ਹੈ, ਮਨ ਬਦਲ ਜਾਵੇ। ਇਹੀ ਕਰਾਮਾਤ ਹੈ ਗੁਰਬਾਣੀ 'ਚ, ਹੋਰ ਕੋਈ ਕਰਾਮਾਤ ਨਹੀਂ ਹੈ। ਮੌਤ ਦੇ ਉੱਤੇ ਵਿਜੇ ਪਾਲਣੀ ਕੀ ਕਰਾਮਾਤ ਨਹੀਂ। ਜੰਮਣ ਮਰਨ ਦਾ ਭਰਮ ਚੱਕਿਆ ਜਾਣਾ ਕੀ ਕਰਾਮਾਤ ਨਹੀਂ। ਸਭ ਤੋਂ ਵੱਡੀ ਕਰਾਮਾਤ ਹੈ ਜਿਹਨੂੰ ਕੋਈ ਧਰਮ ਨਹੀਂ ਮੰਨਦਾ, ਜਿਹੜੀ ਕਿਸੇ ਦੇ ਗਲ ਤੇ ਥੱਲੇ ਨਹੀਂ ਉਤਰਦੀ। ਬੜੇ ਬੜੇ ਔਲੀਏ ਨਹੀਂ ਮੰਨਦੇ, ਸ਼ਿਵਜੀ ਨਾਲ ਕਥਾਵਾਂ ਜੋੜੀਆਂ ਹੋਈਆਂ ਨੇ, ਉਹ ਮਰ ਗਿਆ, ਚਲੋ ਲੈ ਕੇ ਆਈਏ ਫਲਾਨੇ ਦਾ ਘਰ ਵਾਲਾ ਜਾਂ ਕਿਸੇ ਦਾ ਬੱਚਾ, ਜੋੜੀਆਂ ਨੇ ਕਥਾਵਾਂ। ਇਹਦਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਸਾਰੇ ਜਨਮ ਮਰਨ ਜਿਹੜਾ ਸੰਸਾਰ ਦਾ ਜਿਵੇਂ ਭੁਲੇਖਾ, ਉਹਨੂੰ ਮੰਨੀ ਬੈਠੇ ਨੇ। ਐਵੇਂ ਨਹੀਂ ਕਿਹਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਮੇਰਾ ਸਭ ਕੂੜ ਗੱਲ ਹੀ ਉੱਛੀਆਂ, ਸਾਰਾ ਸੰਸਾਰੀ ਗੱਲਾਂ ਨੇ ਉੱਥੇ ਲਿਖੀਆਂ ਹੋਈਆਂ। ਉਹੀ ਪੁੰਨ ਭਾਵ, ਉਹੀ ਪਰਮ, ਉਹ ਗਿਆਨ ਨਹੀਂ ਜਪਦੇ, ਉਹ ਨਾਮ ਜਪਦੇ ਨੇ। ਕੋਈ ਨਾਮ ਕਿਸੇ ਦਾ ਰੱਖਿਆ ਹੋਇਆ, ਵਾਰ ਵਾਰ ਉਹਨੂੰ ਉਚਾਰਨ ਕਰਦੇ ਨੇ, ਉਹਨੂੰ ਨਾਮ ਜਪਣਾ ਕਹਿੰਦੇ ਨੇ। ਇਹ ਮਨਮੁੱਖਾਂ ਦੀ ਬੋਲੀ ਹੈ ਸਾਡੀ, ਸਾਡੀ ਬੋਲੀ ਅਨੁਸਾਰ ਨਾਮ ਜਪਣਾ, ਸਾਡੀ ਬੁੱਧੀ ਅਨੁਸਾਰ ਨਾਮ ਜਪਣਾ। ਇਹ ਭਗਤੀ ਦਰਗਾਹ 'ਚ ਪ੍ਰਵਾਨ ਨਹੀਂ ਹੈ। ਆਹ ਭਗਤੀ ਦਰਗਾਹ 'ਚ ਦੱਸੀਏ ਵੀ ਐਂ ਕਰੋ ਜੇ ਤੁਸੀਂ ਨਿਕਲਣਾ, ਇਹ ਚੱਕਰ ਵਿਊਹ 'ਚ ਫਸੇ ਹੋਏ ਹੋ ਜਿਹੜੇ, ਤਾਂ ਤੁਸੀਂ ਜੇ ਤੁਸੀਂ ਇਹ 'ਚ ਨਿਕਲਣਾ ਤਾਂ ਆਹ ਵਿਧੀ ਹੈ ਛੁੱਟਣ ਕੀ। ਇਹ ਛੁੱਟਣ ਕੀ ਵਿਧੀ ਆਹ ਹੈ ਜਿਹੜੀ ਦੱਸੀ ਗਈ ਹੈ। ਇਹਦੇ ਵਿੱਚ ਕੀ ਕਰਨਾ, ਸੁਰਤ ਇੱਥੋਂ ਕੰਠ ਤੋਂ ਉੱਪਰ ਜਾਊ ਬਹੁਤ ਹੈ। ਜਿਵੇਂ ਇੱਕ ਪਿੰਜਰਾ, ਪਿੰਜਰੇ 'ਚ ਤੋਤਾ, ਉਹ ਤੋਤੇ ਵਿੱਚ ਕੁਛ ਪਿੰਜਰੇ 'ਚ ਸੁਰਾਖ ਰੱਖੇ ਨੇ ਛੋਟੇ ਛੋਟੇ, ਤੋਤਾ ਪੂਰੇ ਦਾ ਪੂਰਾ ਤਾਂ ਨਹੀਂ ਬਾਹਰ ਨਿਕਲ ਸਕਦਾ, ਪਰ ਸਰੀਰ ਬਾਹਰ ਕੱਢ ਸਕਦਾ। ਜਿੰਨਾ ਚਿਰ ਸਰੀਰ ਬਾਹਰ ਕੱਢੂ ਉਨਾ ਚਿਰ ਖਤਰਾ ਹੈ। ਜੇ ਸਰੀਰ ਬਾਹਰ ਕੱਢੀ, ਬਾਹਰ ਹੋਇਆ ਬਿੱਲਾ, ਸਰੀਰ ਉਹ ਫੜ ਲਈ ਗਿਆ ਤੋਤਾ, ਬਾਕੀ ਉਹਨੇ ਮਰ ਗਿਆ ਨਾ। ਸਾਡੀ ਸੁਰਤ ਫੜਦਾ ਹੈ ਜਦ ਸੁਰਤ ਕਾਲ ਸੁਰਤ ਫੜਦਾ, ਸੁਰਤ ਸਾਡੀ ਸਰੀਰ ਹੈ। ਸੁਰਤ ਬਾਹਰ ਗਈ, ਬਾਹਰੇ ਰਹਿ ਗਈ ਮਾਇਆ 'ਚ। ਜੇ ਮਾਇਆ 'ਚ ਸੁਰਤ ਰਹਿ ਗਈ, ਅੰਤ ਕਾਲ ਜੇ ਮੰਦਰ ਸਿਮਰੈ ਸੁਰਤ ਮੰਦਰ 'ਚ ਹੈ, ਅੰਤ ਕਾਲ ਜੇ ਲਕਸ਼ਮੀ ਸਿਮਰੈ ਸੁਰਤ ਉੱਥੇ ਹੈ, ਪਿੰਜਰੇ ਤੋਂ ਬਾਹਰ ਹੈ ਸੁਰਤ, ਹਿਰਦਾ ਪਿੰਜਰਾ ਸੁਰਤ ਬਾਹਰ ਹੈ। ਉਹ ਗੱਲ ਇੱਥੇ ਕਹੀ ਹੈ, ਅੰਤਰ ਵਸੇ
ਨਾ ਬਾਹਰ ਜਾਏ,
ਪਿੰਜਰੇ ਦੇ ਅੰਦਰ ਰੱਖੇ ਸ੍ਰੀ ਸੁਰਤ ਨੂੰ ਵੀ ਸ੍ਰੀ ਬਾਹਰ ਨਾ ਕੱਢੇ, ਤੋਤਾ ਮਾਰਿਆ ਜਾਊਗਾ ਨਹੀਂ। ਇਸੇ ਕਰਕੇ ਕਲਪਨਾ ਨੂੰ ਇਹਦਾ ਕਾਲ ਮੰਨੇ, ਕਲਪਨਾ ਕਰਨ ਲੱਗਿਆ ਹੀ ਬਾਹਰ ਜਾਂਦਾ, ਬਾਹਰ ਜਾ ਕੇ ਹੀ ਕਲਪਨਾ ਕਰਦਾ। ਉਹ ਕਲਪਨਾ ਨੇ ਕਾਲ ਬਣਨਾ, ਕਲਪਨਾ ਨੇ ਸ੍ਰੀ ਬਾਹਰ ਲੈ ਜਾਣੀ ਹੈ ਮਾਇਆ ਤੋਂ, ਮਾਇਆ ਚ ਮਾਇਆ ਚ ਕਾਲ ਨੇ ਫੜ ਲੈਣਾ। ਸ੍ਰੀ ਬਾਹਰ ਬੱਸਾਂ ਚ ਸਫ਼ਰ ਕਰਦੇ ਆ, ਬੱਚਿਆਂ ਨੂੰ ਕਹਿੰਦੇ ਬਾਹਰ ਬਾਹਰ ਨਾ ਕੱਢੋ, ਹਾਲਾਂਕਿ ਕਿਹੜਾ ਹਰ ਵਕਤ ਬੱਸਾਂ ਨਾਲ ਦੀ ਘਿਸੜ ਕੇ ਚੱਲਦੀਆਂ ਨੇ, ਪ੍ਰੀਕੋਸ਼ਨ ਕਿਸੇ ਵਕਤ ਵੀ ਹੋ ਸਕਦਾ। ਇਸ ਕਰਕੇ ਪ੍ਰੀਕੋਸ਼ਨ, ਸੁਰਤ ਬਾਹਰ ਕੱਢਣੀ ਹੋ ਨਹੀਂ, ਕਾਲ ਦਾ ਕੀ ਪਤਾ ਕਿਹੜੇ ਸਾਹ 'ਚ ਆ ਜਾਣਾ, ਕੀ ਪਤਾ ਕਿਹੜੇ ਵੇਲੇ ਬੱਸ ਦੇ ਬਰਾਬਰ ਦੀ ਕੀ ਚੀਜ਼ ਆ ਜਾਣੀ ਹੈ। ਉੱਥੇ ਹੀ ਬਾਂਹ ਵੜੀ ਜਾਊਗੀ, ਅੰਤਰ ਬਸੇ ਅੰਦਰੇ ਬਸੇ, ਬਾਹਰ ਨਾ ਕੱਢੇ ਬਾਰੀ ਤੋਂ ਅੰਗ ਪੈਰ ਕੋਈ, ਜੇ ਸਿਰ ਬਾਹਰ ਕੱਢਦਾ ਸਿਰੇ ਲੈ ਜੂ ਲਾ ਕੇ, ਬਸ ਬਾਹਰ ਦੀ ਕੋਈ ਚੀਜ਼ ਆਈ ਸਿਰੇ ਵੱਢ ਕੇ ਲੈ ਜੂ, ਨਾ ਬਾਹਰ ਜਾਏ, ਬਾਹਰ ਨਾ ਜਾਵੇ ਬਿਲਕੁਲ ਵੀ, ਬਾਹਰ ਖਤਰਾ ਹੀ ਖਤਰਾ, ਜਿੱਥੇ ਖਤਰਾ ਹੈ ਜਾਣਾ ਹੀ ਕੀ ਕਰਨਾ, ਪਰ ਜਾਂਦਾ ਕਿਉਂ ਹੈ, ਕੀ ਕਾਰਨ ਜਾਂਦਾ ਬਾਹਰ। ਆ ਅਗਲੀ ਪੰਕਤੀ ਨਾਲ ਦੀ ਅੱਧੀ ਦੱਸਦੀ ਹੈ,
ਅੰਮ੍ਰਿਤ ਛੋੜ ਕਾਹੇ ਬਿਕ ਖਾਏ,
ਅੰਮ੍ਰਿਤ ਅੰਦਰ ਪਿਆ ਜ਼ਹਿਰ ਖਾਣ ਜਾਂਦਾ ਬਾਹਰ, ਜੇ ਜ਼ਹਿਰ ਖਾਊ ਫਿਰ ਇਹਨੇ ਮਰਨਾ ਹੀ ਹੈ, ਹੋਰ ਕੀ ਕਰਨਾ। ਅੰਮ੍ਰਿਤ ਛੱਡ ਕੇ ਕੋਈ ਬਾਹਰ ਜ਼ਹਿਰ ਖਾਵੇ ਤੇ ਜ਼ਹਿਰ ਦੇ ਨਾਲ ਫਿਰ ਬਚੂ ਹੈ ਮਰੂ, ਮੌਤ ਹੋਣੀ ਇਹਦੇ ਵਾਸਤੇ, ਇਹ ਆਪ ਇਹਦੀ ਅਕਲ ਇਹਦੀ ਸੋਚ ਮੌਤ ਦਾ ਕਾਰਨ ਹੈ, ਵਰਨਾ ਇਹਨੂੰ ਕੋਈ ਨਹੀਂ ਮਾਰ ਸਕਦਾ। ਇਹਦੀ ਆਪਣੀ ਭੁੱਖ, ਇਹਦੀ ਆਪਣੀ ਇੱਛਾ, ਇਹਦੀ ਆਪਣੀ ਅਕਲ, ਇਹਦੀ ਆਪਣੀ ਚਤਰਾਈ, ਇਹਦੀ ਆਪਣੀ ਹੁਸ਼ਿਆਰੀ ਇਹਨੂੰ ਮਰਵਾਉਂਦੀ ਹੈ। ਅਗਲਿਆਂ ਨੇ ਤਾਂ ਦੱਸਤਾ, ਦਰਗਾਹ 'ਚ ਉਹਦਾ ਫਰਮਾਨ ਆ ਗਿਆ ਵੀ ਆਹ ਨਾ ਕਰੋ, ਜੇ ਫਿਰ ਵੀ ਨਹੀਂ ਹਟਦਾ ਫਿਰ ਜ਼ਿੰਮੇਵਾਰੀ ਕਿਹਦੀ ਹੈ, ਰੱਬ ਦੀ। ਆਪਣੇ ਕਸੂਰ ਵੀ ਕਿਸੇ ਹੋਰ 'ਤੇ ਥੱਪਣ ਦੀ ਇਹਦੀ ਆਦਤ ਹੈ, ਆਪਣੀ ਗਲਤੀ ਤਾਂ ਮੰਨਣੀ ਹੋਈ ਨਹੀਂ ਹੈ। ਇਹਨੂੰ ਕਹਿੰਦੇ ਚਤੁਰਾਈ, ਇਹ ਚਤੁਰਾਈ ਹੈ, ਓਵਰ ਕਲੈਵਰਨੈਸ ਹੈ, ਆਪਣਾ ਦੋਸ ਰੱਬ 'ਤੇ ਵੜ ਦੇਣ। ਹਾਂਜੀ,
ਐਸਾ ਗਿਆਨ ਜਪੋ ਮਨ ਮੇਰੇ,
ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਸਮਝ ਕੇ ਬਾਹਰ ਖਤਰਾ ਹੈ, ਬਾਹਰ ਮੌਤ ਹੈ ਤੇਰੀ, ਗੋਲੀ ਚੱਲਦੀ ਹੈ, ਬਾਰਿਸ਼ ਹੁੰਦੀ ਹੈ ਗੋਲੀ ਦੀ, ਜੇ ਮੋਰਚੇ ਤੋਂ ਸਿਰ ਬਾਹਰ ਗਿਆ ਔਰ ਮਰਿਆ, ਉਸ ਵੇਲੇ ਕੀ ਕਹਿੰਦੇ ਨੇ, ਸਿਰ ਨਹੀਂ ਉੱਚਾ ਹੋਣਾ ਚਾਹੀਦਾ, ਹੱਥ ਉੱਚਾ ਰੱਖ ਕੇ ਗੋਲੀ ਚਲਾਈ ਜਾਓ, ਸਿਰ ਥੱਲੇ ਰੱਖੋ, ਸਿਰ ਬਚਾ ਕੇ ਰੱਖੋ। ਪਰ ਇਹ ਤਾਂ ਸਿਰੇ ਬਾਹਰ ਕੱਢਦਾ, ਮੌਤ ਕਿਹਦੀ ਹੈ ਸਵਾਲ ਇਹ ਹੈ, ਮੌਤ ਕਿਵੇਂ ਔਰ ਕਿਹਦੀ ਹੈ, ਇਹ ਸਵਾਲ ਦਾ ਜਵਾਬ ਗੁਰਬਾਣੀ 'ਚ ਕੀ ਹੈ, ਮੂਈ ਸੁਰਤ ਬਾਦ ਹੰਕਾਰ, ਸੁਰਤੇ ਮਰਦੀ ਹੈ, ਆਪਾਂ ਕਹਿੰਦੇ ਸੁਰਤ ਮਾਰੀ ਗਈ, ਜਾਂ ਸੁਰਤ ਮਾਰੀ ਗਈ ਬੰਦੇ ਦੀ ਮਰ ਗਿਆ ਸਮਝੋ, ਸੰਸਾਰ ਨਾਲ ਉਹਦਾ ਕੋਈ ਕਨੈਕਸ਼ਨ ਨਹੀਂ, ਸਾਹ ਲੈਣ ਵਾਲਾ ਹੋਰ ਹੈ ਲੈਂਦਾ ਰਹੇ, ਸਾਹ ਆਉਣਾ ਨਾ ਆਉਣਾ ਇਹਦੇ ਵੱਸ ਦੀ ਗੱਲ ਨਹੀਂ ਹੈ, ਸਾਹ ਦਾ ਲੈਣ ਵਾਲਾ ਹੋਰ ਹੈ, ਸਾਹ ਲੈਂਦੀ ਸਭ ਲਵਾਇਆ, ਸਾਹ ਤਾਂ ਲੈਂਦਾ ਨਹੀਂ, ਜੇ ਅਸੀਂ ਆਪ ਸਾਹ ਲੈਂਦੇ ਹੋਈਏ ਅਸੀਂ ਤਾਂ ਰੋਜ਼ ਭੁੱਲ ਜਾਈਏ ਸਾਹ ਲੈਣਾ, ਬਹੁਤ ਕੁਛ ਭੁੱਲ ਜਾਂਦੇ ਹਾਂ, ਸੁੱਤਾ ਪਿਆ ਸਾਹ ਕਿਵੇਂ ਲੈ ਲੂ, ਇਹ ਆਖਿਰ ਸਾਹ ਲੈਂਦਾ ਕੌਣ, ਜਿਹੜਾ ਸਾਹ ਲੈਂਦਾ ਉਹ ਜਾਗਤਾ ਦੇ ਹੋਇਆ, ਜਿਹਨੂੰ ਕਹਿੰਦਾ ਕਬੀਰ ਪੂਲੀ ਬਾਲਣੀ ਹੈ, ਇਹੋ ਸਤਿਗੁਰ ਜਾਗਤਾ ਹੈ ਦਿਓ, ਉਹ ਸਤਿਗੁਰ ਸਦਾ ਸਦਾ ਨਾਲ ਹੈ, ਉਹਨੂੰ ਕਹਿੰਦੇ ਨੇ ਸਤਿਗੁਰ, ਜਿਹੜਾ ਸਾਹ ਲੈਂਦਾ। ਦੂਆ ਬੰਦਾ ਸਾਹ ਲੈ ਕੇ ਦਿਖਾਵੇ ਸਾਡੇ ਤੋਂ, ਹੋਰ ਕੋਈ ਬੰਦਾ ਬਰਾਬਰ ਸਾਹ ਲੈ ਕੇ ਦਿਖਾਵੇ, ਇਸ ਕਰਕੇ ਸਤਿਗੁਰ ਬਾਹਰ ਨਹੀਂ ਹੋ ਸਕਦਾ। ਸਤਿਗੁਰ ਜੇ ਬਾਹਰ ਕੋਈ ਹੈ ਸਿਰਫ ਤੁਹਾਨੂੰ ਉਪਦੇਸ਼ ਕਰ ਸਕਦਾ, ਆਹੀ ਕੁਛ ਕਰ ਸਕਦਾ, ਆਹੀ ਗੱਲ ਕਹਿ ਸਕਦਾ। ਇਹ ਕਹੀ ਰਹੀ ਹੈ ਬਾਣੀ ਵੀ ਉਹੀ ਗੱਲ ਕਹਿ ਰਹੀ ਹੈ, ਗੁਰਬਾਣੀ ਉਹੀ ਗੱਲ ਕਹੇ, ਉਸ ਉਹਨਾਂ ਦੀ ਉਹ ਕਹੀ ਹੋਈ ਹੈ ਗੱਲ। ਉਹ ਤਾਂ ਇਹ ਕਹਿ ਹੋ ਸਕਦਾ, ਹੋਰ ਇੱਦਾਂ ਕੁਛ ਨਹੀਂ ਕਰ ਸਕਦਾ, ਸਾਹ ਨਹੀਂ ਲੈ ਸਕਦਾ ਉਹ, ਨਾ ਤੁਹਾਨੂੰ ਮਨਾਵ ਨਹੀਂ ਸਕਦਾ ਉਹ, ਸਿਰਫ ਦੱਸ ਸਕਦਾ। ਉਹ ਤਾਂ ਵੈਦ ਹੈ, ਦੱਸ ਸਕਦਾ ਵੀ ਆਹ ਚੀਜ਼ ਖਾਈ, ਆਹ ਚੀਜ਼ ਨਾ ਖਾਈ, ਦਵਾਈ ਐ ਲਈ ਐ ਨਾ ਲਈ, ਲੈਣਾ ਨਾ ਲੈਣਾ, ਪਰਹੇਜ਼ ਰੱਖਣਾ ਨਾ ਰੱਖਣਾ, ਟਾਈਮ 'ਤੇ ਦਵਾਈ ਲੈਣਾ ਨਾ ਲੈਣਾ ਤੁਹਾਡੀ ਜ਼ਿੰਮੇਵਾਰੀ ਰਹਿ ਗਈ। ਹੁਣ ਦੱਸ ਸਕਦਾ ਹੁਣ ਅਸੀਂ ਉਹ ਤੋਂ ਕਿੰਨਾ ਲਾਭ ਲੈਣਾ ਉਸ ਨੁਸਖੇ ਤੋਂ, ਸਾਨੂੰ ਆਪਣੀ ਬਿਮਾਰੀ ਵਾਸਤੇ, ਆਪਣੀ ਬਿਮਾਰੀ ਵਾਸਤੇ ਅਸੀਂ ਕਿੰਨੇ ਜਾਗਰੂਕ ਹਾਂ, ਕਿੰਨੀ ਸਾਨੂੰ ਚਿੰਤਾ ਬਿਮਾਰੀ ਦੀ, ਕਿਸੇ ਨੂੰ ਚਿੰਤਾ ਹੋਵੇ ਬਿਮਾਰੀ ਸਾਡੀ ਹੋਵੇ, ਬਿਮਾਰੀ ਸਾਡੀ ਹੋਵੇ ਵੀ ਚਿੰਤਾ ਕਿਸੇ ਨੂੰ ਹੋਵੇ, ਮਰ ਕੋਈ ਜਾਵੇ ਸੁਰਗ ਨੂੰ ਅਸੀਂ ਚਲੇ ਜਾਈਏ, ਇਹ ਸੋਚ ਹੈ ਆਮ ਆਦਮੀ ਦੀ। ਮਨ ਦੀ ਸੋਚ ਇਹ ਹੈ ਵੀ ਮੈਨੂੰ ਕੁਛ ਨਾ ਕਰਨਾ ਪਵੇ, ਮੈਂ ਕੁਛ ਅਖੰਡ ਪਾਠ ਕਰਾ ਕੇ ਜਾਂ ਕੁਛ ਦਾਨ ਪੁੰਨ ਕਰਕੇ ਜਾਂ ਕੋਈ ਪੈਸੇ ਖਰਚ ਕੇ ਹੀ ਮੇਰਾ ਕੰਮ ਸਰ ਜਾਵੇ, ਮੈਂ ਜੋ ਕਰਾਂ ਉਹ ਜੋ ਮੇਰਾ ਮਨ ਚਾਹੁੰਦਾ। ਮਨ ਦੇ ਉੱਤੇ ਪਾਬੰਦੀ ਲਾਉਣ ਨੂੰ ਕੋਈ ਨਹੀਂ ਤਿਆਰ ਹੈ, ਮਨ ਆਪਣੇ 'ਤੇ ਪਾਬੰਦੀ ਬਰਦਾਸ਼ਤ ਕਰਨ ਨੂੰ ਕਦੇ ਵੀ ਤਿਆਰ ਨਹੀਂ, ਬਾਣੀ ਮਨ 'ਤੇ ਪਾਬੰਦੀ ਲਾਉਂਦੀ ਹੈ, ਗੁਰਬਾਣੀ ਮਨ 'ਤੇ ਪਾਬੰਦੀ ਲਾਉਂਦੀ ਹੈ, ਮਨ ਨੂੰ ਅਰੈਸਟ ਕਰਦੀ ਹੈ, ਅਰੈਸਟ, ਤਾਂ ਕਿ ਅੰਦਰੇ ਰਹਿ ਬਾਹਰ ਨਹੀਂ ਜਾ ਸਕਦਾ, ਹਵਾ ਲਾਤੀ ਹੈ ਤੂੰ। ਹਵਾ ਲਾਤ ਕੀ ਹੁੰਦੀ ਹੈ? ਅੰਦਰ ਰਹਿ, ਕੈਦ ਕੀ ਹੁੰਦੀ ਹੈ? ਅੰਦਰ ਰਹਿ, ਬਾਹਰ ਨਹੀਂ ਜਾ ਸਕਦਾ। ਹੁਣ ਉਹ ਕਹਿੰਦਾ ਮੈਂ ਬਾਹਰ ਬਿਨਾਂ ਰਹਿ ਨਹੀਂ ਸਕਦਾ, ਅੰਦਰ ਬਹਿ ਨਹੀਂ ਸਕਦਾ ਤੇ ਅੰਮ੍ਰਿਤ ਪੀ ਨਹੀਂ ਸਕਦਾ, ਫਿਰ ਇਹ ਹੋ ਗਿਆ। ਜਦੋਂ ਵੀ ਅੰਮ੍ਰਿਤ ਨਾਲੋਂ ਇਹਦੀ ਸੁਰਤ ਟੁੱਟ ਜੂਗੀ, ਬਾਹਰ ਜਾਊਗਾ ਜਦੇ ਟੁੱਟ ਜੂ, ਜ਼ਹਿਰ ਖਾਊਗਾ ਜਦੇ ਮੌਤ ਹੋ ਜੂਗੀ, ਹਰ ਵਿਸਰਤ ਸਦਾ ਖੁਆਰੀ। ਜਦੋਂ ਹਰ ਵਿਸਰੂਗਾ ਤਾਂ ਬਾਹਰ ਜਾਊਗਾ, ਤਾਂ ਅੱਖਾਂ ਤੇ ਹੀ ਬਾਹਰ ਜਾਊਗਾ, ਕੰਨਾਂ ਤੇ ਹੀ ਬਾਹਰ ਜਾਊਗਾ, ਨੱਕ ਤੇ ਹੀ ਬਾਹਰ ਜਾਊਗਾ, ਜੀਭ ਕਰਕੇ ਬਾਹਰ ਜਾਊਗਾ, ਟੇਸਟ ਵਾਸਤੇ। ਇਹ ਗਿਆਨ ਇੰਦਰੀਏ ਦੇ ਦੁਸ਼ਮਣ ਨੇ ਬਾਹਰ ਨੂੰ, ਫਿਰ ਬਾਹਰ ਨੂੰ ਭਜਾਉਂਦੇ ਦਿੱਤੇ ਤਾਂ ਸੀ ਕੁਛ ਇੱਥੇ ਖੱਟਣ ਵਾਸਤੇ। ਇਹ ਗਿਆਨ ਇੰਦਰੀਏ ਗਿਆਨ ਪ੍ਰਾਪਤ ਕਰਨ ਵਾਸਤੇ, ਪਰ ਅਗਿਆਨਤਾ ਵੀ ਬਹੁਤ ਹੈ ਬਾਹਰ, ਜਿੱਥੋਂ ਹੀਰੇ ਚੁਗਦੇ ਨੇ ਜਾ ਕੇ ਉੱਥੇ ਪੱਥਰ ਜ਼ਿਆਦਾ ਹੁੰਦੇ ਨੇ, ਹੀਰੇ ਘੱਟ ਹੁੰਦੇ ਨੇ। ਕਹਿੰਦੇ ਨੇ ਰਣ ਕੱਛ ਦੇ ਇਲਾਕੇ 'ਚ ਕਿਤੇ ਕਿਤੇ ਹੀਰੇ ਮਿਲ ਜਾਂਦੇ ਨੇ, ਲੋਕ ਉੱਥੇ ਚੁੱਕ ਕੇ ਲਿਆਉਂਦੇ ਨੇ, ਪਰ ਉੱਥੇ ਪੱਥਰ ਤਾਂ ਬਹੁਤ ਜ਼ਿਆਦਾ ਨੇ, ਹੀਰੇ ਤਾਂ ਘੱਟ ਨੇ। ਇਵੇਂ ਸੰਸਾਰ 'ਚ ਹੀਰਾ ਕਿਤੇ ਕਿਤੇ ਹੈ, ਉਹ ਗਿਆਨ ਤੱਤ ਗਿਆਨ ਕਿਤੇ ਹੈ, ਪੱਥਰ ਜ਼ਿਆਦਾ ਨੇ, ਪੱਥਰਾਂ ਦਾ ਹੀ ਭਾਰ ਢੋਦੇ ਨੇ ਸਾਰੇ, ਔਰ ਉਹ ਵੀ ਪੱਥਰ ਸੋਹਣੇ ਲੱਗਦੇ ਨੇ ਮਨ ਨੂੰ ਦੇਖਣ ਨੂੰ, ਕਈ ਪ੍ਰਕਾਰ ਦੇ ਰੰਗ ਬਿਰੰਗੇ ਹੁੰਦੇ ਨੇ, ਬੜੇ ਸੋਹਣੇ ਲੱਗਦੇ ਨੇ। ਇੱਥੇ ਬਹੁਤ ਕੁਛ ਸੋਹਣਾ ਲੱਗਦਾ ਸੰਸਾਰ 'ਚ, ਮੋਹ ਲੈਂਦੀ ਹੈ ਮਾਇਆ, ਉਹ ਇਕੱਠੇ ਕਰ ਲੈਂਦਾ, ਉਧਰੇ ਲੱਗ ਜਾਂਦਾ, ਹੀਰਾ ਮਿਲਦਾ ਨਹੀਂ, ਪੱਥਰ ਇਕੱਠੇ ਕਰ ਲੈਂਦਾ। ਉਹ ਸੁਰਤੀ ਨੂੰ ਬਾਹਰ ਪ੍ਰੇਰਦੇ ਨੇ, ਸੁਰਤੀ ਨੂੰ ਬਾਹਰ ਖਿੱਚ ਪਾਉਂਦੇ ਨੇ, ਮਾਇਆ ਦਾ ਮੋਹ ਖਿੱਚ ਪਾਉਂਦਾ ਬਾਹਰ ਨੂੰ, ਲੋਭ ਖਿੱਚ ਪਾਉਂਦਾ ਬਾਹਰ ਨੂੰ, ਆਕਰਸ਼ਣ ਬਾਹਰ ਨੂੰ ਜ਼ਿਆਦਾ ਰਹਿੰਦਾ, ਇਸ ਕਰਕੇ ਨਹੀਂ ਟਿਕ ਸਕਦਾ ਅੰਦਰ। ਟਿਕਾਉਂਦਾ ਗਿਆਨ, ਐਸਾ ਗਿਆਨ ਜਪੋ
ਮਨ ਮੇਰੇ,
ਮਨ ਮੇਰੇ, ਇਹ ਸਮਝ ਲੈ ਵੀ ਬਾਹਰ ਮੌਤ ਹੈ, ਅੰਮ੍ਰਿਤ ਅੰਦਰ ਹੈ, ਜ਼ਹਿਰ ਬਾਹਰ ਹੈ। ਆਹ ਸਰੀਰ ਜ਼ਹਿਰ ਦਾ ਬਣਿਆ ਹੋਇਆ, ਵਿਖਿਆ ਦਾ ਬਣਿਆ ਹੋਇਆ, ਇਹਦੇ ਮਤਲਬ ਦੀ ਚੀਜ਼ ਹੈ ਬਾਹਰ, ਤੇਰੇ ਮਤਲਬ ਦਾ ਬਾਹਰ ਕੁਛ ਨਹੀਂ, ਇਹਨੂੰ ਰਹਿਣ ਦੇ ਬਾਹਰ ਹੈ, ਖਾਂਦਾ ਰਹਿ ਬਾਹਰੋਂ, ਇਹ ਬਾਹਰ ਹੈ ਤੇਰੇ, ਤੂੰ ਅੰਦਰ ਰਹਿਣਾ, ਬਾਹਰਲੇ ਸਰੀਰ ਦਾ ਬਾਹਰ ਕਨੈਕਸ਼ਨ, ਅੰਦਰਲੇ ਸਰੀਰ ਦਾ ਅੰਦਰ ਕਨੈਕਸ਼ਨ। ਅੰਦਰਲੇ ਦੀ ਖੁਰਾਕ ਅੰਦਰ, ਬਾਹਰਲੇ ਦੀ ਖੁਰਾਕ ਬਾਹਰ। ਬਾਹਰਲੇ ਨੇ ਬਾਹਰ ਰਲ ਜਾਣਾ ਜਿੱਥੋਂ ਪੈਦਾ ਹੋਇਆ, ਅੰਦਰਲਾ ਤੂੰ ਅੰਦਰ ਰਲ ਜਾ ਜਿੱਥੋਂ ਪੈਦਾ ਹੋਇਆ। ਤੇਰੀ ਹੋਂਦ ਅੰਦਰੋਂ ਹੈ, ਤੇਰਾ ਜਨਮ ਅੰਦਰੋਂ ਹੋਇਆ, ਅੰਦਰ ਹੈ ਸਮਾਜ ਆ। ਬਾਹਰਲਾ ਬਾਹਰੋਂ ਪੈਦਾ ਹੋਇਆ, ਬਾਹਰ ਸਮਾਜ ਮੇ ਮਾਟੀ ਮਾਟੀ ਹੋਈ ਇੱਕ, ਮਿੱਟੀ ਮਿੱਟੀ ਨੂੰ ਇੱਕ ਹੋ ਜਾਣ ਤੇ ਹੋਜੂ ਪਈ ਹੋ ਜੇ। ਅੱਗੇ ਕਿਹੜਾ ਕਦੇ ਨਹੀਂ ਹੋਈ, ਅੱਗੇ ਸਰੀਰ ਦਾ ਧਾਰਨ ਨਹੀਂ ਕੀਤਾ, ਅੱਗੇ ਬਥੇਰੀ ਵਾਰ ਹੋਈ ਹੈ। ਫਿਰ ਇਹ ਕੀ ਹੋਜੂ, ਫਿਰ ਕੀ ਹੋਣੀ ਹੋਈ ਹੈ, ਫਿਰ ਤੂੰ ਰੋਕ ਲੈਂਦਾ, ਕਿਸੇ ਨੇ ਰੋਕਿਆ ਜਿੱਥੇ, ਇਹ ਤਾਂ ਰੁਕਣੀ ਨਹੀਂ ਹੈ। ਸਾਤੋਂ ਜਿਹੜੇ ਪਹਿਲੇ ਤਾਂ ਉਹਨਾਂ ਨੇ ਰੋਕ ਲਈ, ਇਹ ਨਹੀਂ ਰੁਕਣੀ। ਜਿਹੜਾ ਹੋਣ ਵਾਲਾ ਕੰਮ ਹੈ ਉਹ ਕਰ, ਕੰਮ ਉਹ ਕਰੀਦਾ ਜਿਹੜਾ ਹੋਣ ਵਾਲਾ ਹੋਵੇ। ਤੂੰ ਕਾਲ ਤੋਂ ਬਚ ਸਕਦਾ, ਆਪਣੀ ਹੋਂਦ ਹਮੇਸ਼ਾ ਲਈ ਬਚਾ ਸਕਦਾ, ਪਰ ਐਸ ਵਿਧੀ ਨਾ ਬਚਾ ਸਕਦਾ, ਹੋਰ ਕੋਈ ਵਿਧੀ ਨਹੀਂ, ਹੋਰ ਕੋਈ ਚਾਰਾ ਨਹੀਂ। ਜੇ ਤੂੰ ਆਪਣੀ ਹੋਂਦ ਬਚਾਉਣੀ ਚਾਹੁੰਦਾ ਤਾਂ ਸਿਰਫ ਇੱਕੋ ਹੀ ਇਹ ਵਿਧੀ ਹੈ, ਹੋਂਦ ਜਦ ਬਾਅਦ 'ਚ ਵੀ ਰਹਿਣੀ ਹੈ। ਸਿਰਫ ਫਰਕ ਕੀ ਪੈਣਾ, ਬਹੁਤ ਲੰਬੀ ਨੀਂਦ ਸੌ ਜਾਣਾ ਤੂੰ। ਆ ਜਿਹੜਾ ਤਮਾਸ਼ਾ ਨਾ ਜਾਗਤ ਤਮਾਸ਼ਾ, ਉਹਨਾਂ ਚਿਰ ਵਾਸਤੇ ਤੂੰ ਦੇਖ ਨਹੀਂ ਸਕਦਾ, ਤੈਨੂੰ ਕੋਈ ਪਤਾ ਤਮਾਸ਼ਾ ਲੰਘ ਜਾਣਾ। ਜਿੰਨਾ ਚਿਰ ਤੈਂ ਸੌ ਜਾਣਾ ਉਨਾ ਚਿਰ ਉਹ ਪਿਕਚਰ ਲੰਘ ਜਾਣੀ, ਜਿੰਨਾ ਚਿਰ ਪਿਕਚਰ ਤੈਨੂੰ ਦੇਖੇ ਬਿਨਾਂ ਲੰਘ ਜਾਣੀ ਉਨੀ ਤੇਰੀ ਉਮਰ ਘੱਟ ਜਾਣੀ, ਉਨੀ ਉਮਰ ਘੱਟਦੀ। ਤੈਂ ਉਨੀ ਪਿਕਚਰ ਨਹੀਂ ਦੇਖੀ, ਉਮਰ ਘੱਟ ਗਈ। ਜੋ ਤੈਂ ਦੇਖਿਆ ਨਹੀਂ ਉਹ ਉਮਰ ਘੱਟ ਗਈ ਨਾ, ਜੇ ਦੇਖਿਆ ਉਨੀ ਤੇਰੀ ਉਮਰ। ਇਹ ਵੀ ਇੱਕ ਪੰਕਤੀ ਆਉਂਦੀ ਹੈ ਵੀ ਉਮਰ ਕਿਵੇਂ ਘਟਦੀ, ਇਹ 'ਚ ਵੀ ਅਜੇ ਪਏ ਨੇ ਸਾਰੇ ਵਿਦਵਾਨ ਵੀ ਉਮਰ ਕਿਵੇਂ ਘਟਦੀ ਹੈ, ਮਰਦਾ ਤਾਂ ਹੈ ਹੀ ਨਹੀਂ, ਉਹ ਮਰਦਾ ਤਾਂ ਹੈ ਨਹੀਂ, ਦੇਖਿਆ ਨਹੀਂ ਨਾ ਤਮਾਸਾ। ਜਿੰਨਾ ਚਿਰ ਸੁੱਤਾ ਪਿਆ ਉਮਰ ਨਿਕਲੀ ਜਾਂਦੀ ਹੈ। ਦਸਮ ਪਾਤਸ਼ਾਹ ਕਹਿੰਦੇ ਦੇਖਣਾ ਇਹੋ ਜਗਤ ਤਮਾਸ਼ਾ, ਸੱਚਖੰਡ ਵਾਲੇ ਦੇਖਦੇ ਨੇ ਸਾਰੇ, ਜਿਹੜੇ ਜਾਗਦੇ ਨੇ ਉਹ ਦੇਖਦੇ ਨੇ, ਜਿਹਨੇ ਨਹੀਂ ਦੇਖਿਆ ਉਹਨਾਂ ਨਾਲ ਕਿਵੇਂ ਰਲ ਗਿਆ। ਦੇਖਿਆ ਨੀ ਆਇਆ ਤੂੰ ਸੁੱਤਾ, ਦੇਖਿਆ ਤਾਂ ਕੋਈ ਇੱਧਰੋਂ ਸੌ ਕੇ ਉੱਧਰ ਜਾਈਦਾ। ਸੰਤ ਨੇ ਦੁੱਖ ਨਾ ਆਰਜਾ ਘਟਾ ਕਹਿੰਦੇ ਜੀ, ਉਹਦਾ ਮਤਲਬ ਇਹੀ ਹੈ। ਸੰਤਾਂ ਨੂੰ ਜਿੰਨਾ ਜਿੱਦਾਂ ਚਿਰ ਇਹ ਅੰਤਰ ਆਤਮਾ ਦੀ ਖੁਸ਼ੀ ਪ੍ਰਾਪਤ, ਖੁਸ਼ੀਆਂ ਨਹੀਂ ਪ੍ਰਾਪਤ ਕਰਦਾ, ਉਹਦੇ ਅਨੁਸਾਰ ਨਹੀਂ ਚੱਲਦਾ, ਉਦੋਂ ਤੱਕ ਇਹਦੀ ਆਰਜਾ ਘਟਦੀ ਰਹਿੰਦੀ। ਸੌਂਦਾ ਰਹਿੰਦਾ ਨਾ, ਇੱਕ ਦਿਨ ਸੌਂਗਣ ਹੋਏਗਾ ਲਾਂਬੇ ਗੋਲ ਪਸੌਰ, ਨਹੀਂ ਤਾਂ ਉਹ ਪੰਕਤੀ ਦਾ ਅਰਥ ਹੀ ਨਹੀਂ ਤੁਹਾਨੂੰ ਆ ਸਕਦਾ। ਇਹ ਗੱਲ ਕੀ ਹੈ, ਜਿੰਨੀ ਸੌਖੀ ਗੱਲ ਕਹੀ ਹੋਈ ਹੈ ਨਾ ਗੁਰਬਾਣੀ 'ਚ, ਉਨੀ ਉਹ ਗੱਲ ਔਖੀ ਹੈ ਸਮਝਣ 'ਚ। ਨਹੀਂ ਆਰ ਜਾ ਕਿਵੇਂ ਘਟੇ, ਦੱਸੋ ਕਿਵੇਂ ਘਟੂਗੀ ਆਰ ਜਾ। ਸੰਤ ਨੂੰ ਕਹੇ ਦੁੱਖ ਨੂੰ ਆਰ ਜਾ ਘਟਾ ਕਿਵੇਂ ਘਟੂਗੀ, ਇਹ ਤਾਂ ਮਰਦਾ ਹੀ ਨਹੀਂ ਜੀਵ, ਤਾਂ ਆਰ ਜਾ ਕਿਵੇਂ ਘਟਗੀ। ਇੱਕ ਪਾਸੇ ਤਾਂ ਗੁਰਬਾਣੀ ਕਹਿੰਦੀ ਹੈ ਇਹ ਮਨ ਮਰੇ ਨਾ, ਨਾ ਇਹ ਮਰਨੇ ਯੋਗ, ਫਿਰ ਆਰ ਜਾ ਕਿਵੇਂ ਘਟਿਆ। ਦੂਜੀ ਚੀਜ਼ ਮਰਦੀ ਨਹੀਂ ਹੁੰਦੀ, ਆਰ ਜਾ ਘਟੇ ਕਿਵੇਂ। ਇਹਦਾ ਜਿਹੜਾ ਜਨਮ ਮਰਨਾ, ਜਿੰਨਾ ਚਿਰ ਤਮਾਸ਼ਾ ਦੇਖਦਾ ਉਹਨਾਂ ਚਿਰ ਆਰਜਾ ਬਣੀ ਜਾਂਦੀ ਹੈ, ਜਿੰਨਾ ਚਿਰ ਇਹ ਸੁਣਨਾ ਆਰਜਾ ਨਹੀਂ ਹੈ ਇਹਦੀ, ਉਹ ਆਰਜਾ ਨਹੀਂ ਬਣੀ। ਅੱਧਾ ਸੁਣਨਾ ਅੱਧਾ ਜਾਗਦਾ, ਆਰਜਾ ਘਟੀ ਹੋਈ ਹੈ ਨਾ, ਜੀਵ ਦੀ ਆਰਜਾ ਘਟੀ ਹੋਈ ਹੈ, ਮਨ ਕਰਕੇ ਆਰਜਾ ਘਟੀ ਹੋਈ ਹੈ।
ਹੋਵੋ ਚਾਕਰ ਸਾਚੇ ਕੇਰੇ,
ਹੋਵੋ ਚਾਕਰ ਸਾਚੇ ਕੇਰੇ, ਇਸ ਕਰਕੇ ਸਾਚੇ ਦੇ ਚਾਕਰ ਹੋਵੋ। ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਭਾਏ। ਹੁਣ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਜਿਹਨੇ ਇੱਥੇ ਜਨਮ ਲਿਆ। ਨਾਨਕ ਕਹਿ ਰਿਹਾ ਹੋਵੋ ਚਾਕਰ ਸਾਚੇ ਕੇਰੇ, ਨਾਨਕ ਆਪ ਚਾਕਰ ਹੈ, ਚਾਕਰ ਕਹੀਏ ਖਸਮ ਕਾ ਸੌਂ ਉਤਰਦੇ। ਚਾਕਰ ਫਿਰ ਕਿਹਦਾ, ਚਾਕਰ ਗੁਰੂ ਦਾ, ਹੁਕਮ ਚ ਚੱਲਦਾ। ਸਿਰਫ ਅਸੀਂ ਨਾਨਕ ਨੂੰ ਗੁਰੂ ਇਸ ਕਰਕੇ ਕਹਿੰਦੇ ਕਹਿਣ ਲੱਗ ਗਏ ਜਾਂ ਕਹਿ ਦਿੰਦੇ ਹਾਂ, ਜਿਵੇਂ ਗੁਰੂ ਹੈ ਜਿਹੜਾ ਉਹਦਾ ਫਰਮਾਨ ਦਰਗਾਹ ਚੋਂ ਨਾਨਕ ਦੇ ਅੰਦਰ ਆਉਂਦਾ ਆਉਂਦਾ ਨਾ, ਡਾਇਰੈਕਟ ਕੁਨੈਕਸ਼ਨ, ਉਸ ਫਰਮਾਨ ਨੂੰ ਨਾਨਕ ਸਾਨੂੰ ਸੁਣਾਉਂਦਾ। ਹੁਣ ਉਹਦਾ ਨਾਨਕ ਨੂੰ ਸੁਣਦਾ, ਸਾਨੂੰ ਤਾਂ ਸੁਣਦਾ ਨਹੀਂ, ਸਾਨੂੰ ਸੁਣਦਾ ਨਾਨਕ ਬੋਲਦਾ। ਹੁਣ ਜਿਹਨਾਂ ਨੂੰ ਸਿਰਫ ਨਾਨਕੇ ਦਿੰਦਾ ਉਹ ਕਹਿੰਦੇ ਨਾਨਕੇ ਗੁਰੂ ਹੈ। ਚੱਲ ਜੇ ਨਾਨਕ ਨੂੰ ਗੁਰੂ ਮੰਨ ਲਾਂਗੇ ਤਾਂ ਪਿਛਲੇ ਗੁਰੂ ਨਾਲ ਨਹੀਂ ਜੁੜ ਸਕਦੇ ਜਿਹਦੇ ਨਾਲ ਨਾਨਕ ਜੁੜਿਆ, ਉਹਦੇ ਨਾਲ ਜੁੜਨਾ ਸਾਡਾ ਕੰਮ, ਉਹਦੇ ਨਾਲ ਜੁੜੇ ਬਿਨਾਂ ਖੜਾ ਨਹੀਂ ਜੁੜਨਾ। ਉਹਦਾ ਬੰਦਾ ਨਾਨਕ ਤਾਂ ਇੰਨੀ ਗੱਲ ਤਾਂ ਭਾਈ ਗੁਰਦਾਸ ਦੀ ਬਾਣ ਲਿਖਣ ਵਾਲਾ ਜੋ ਵੀ ਭਾਈ ਗੁਰਦਾਸ ਦੇ ਨਾਂ 'ਤੇ ਜਿਹਨੇ ਵੀ ਬਾਣ ਲਿਖੀ ਹੈ ਉਹ ਵੀ ਮੰਨਦਾ ਮਨਮੁੱਖ ਹੋਏ ਬੰਦੇ ਕਾ ਬੰਦਾ, ਜਿਹੜਾ ਬੰਦੇ ਦਾ ਬੰਦਾ ਬਣਦਾ ਤਾਂ ਮਨਮੁੱਖ ਹੈ। ਪਰਮੇਸ਼ਰ ਦਾ ਬੰਦਾ ਬਣੋ, ਬੰਦਾ ਤਾਂ ਆਪ ਪਰਮੇਸ਼ਰ ਦਾ, ਜੇ ਬੰਦੇ ਦੇ ਬੰਦੇ ਬਣ ਗਏ ਪਰਮੇਸ਼ਰ ਦਾ ਤਾਂ ਕਦੋਂ ਬਣਾ ਰਿਹਾ। ਜਦ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਕਹਿੰਦੇ ਆ, ਕਿਹਨੂੰ ਨਾਨਕ ਨੂੰ ਕਹਿੰਦੇ? ਫਿਰ ਸਾਰੀ ਬਾਣੀ ਨਾਨਕ ਨੂੰ ਸੰਬੋਧਨ ਹੋ ਜੂਗੀ। ਫਿਰ ਪਰਮੇਸ਼ਰ ਤਾਂ ਵਿੱਚੋਂ ਗਾਇਬ ਹੋ ਜੂ। ਫਿਰ ਇਹੀ ਹਿੰਦੂ ਮਤ ਸੀ, ਇਹੀ ਹਿੰਦੂ ਮਤ ਹੈ ਕਿ ਵਿਚਾਰਲੇ ਨੂੰ ਫੜ ਲੈਣਾ, ਗਾਹ ਵਾਲੇ ਨੂੰ ਛੱਡ ਦੇਣਾ। ਨਾਨਕ ਤਾਂ ਸਾਡੇ ਆ ਉਹਦੇ ਵਿਚਾਲੇ ਖੜਾ, ਗੁਰਬਾਣੀ ਤਾਂ ਸਾਡੇ ਹਰ ਗੁਰੂ ਦੇ ਵਿਚਾਲੇ ਖੜੀ ਹੈ। ਇਹ ਗੁਰਬਾਣੀ ਹੈ, ਗੁਰੂ ਬਾਣੀ ਨਹੀਂ ਹੈ। ਗੁਰੂ ਬਾਣੀ ਦੇ ਔਰ ਸਾਡੇ ਵਿਚਾਲੇ ਗੁਰਬਾਣੀ ਹੈ, ਸਮਝੇ ਗੱਲ। ਇਹ ਗੁਰਬਾਣੀ ਹੈ, ਉਹ ਗੁਰੂ ਬਾਣੀ ਹੈ। ਗੁਰੂ ਬਾਣੀ ਕੰਨਾਂ ਦੇ ਬਿਨਾਂ ਸੁਣਦੀ ਹੁੰਦੀ ਹੈ, ਗੁਰਬਾਣੀ ਕੰਨਾਂ ਨਾਲ ਸੁਣਦੀ ਹੁੰਦੀ। ਗੁਰਬਾਣੀ ਕਹੇ ਸੇਵਕ ਜਨ ਮਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਉਹ ਸਾਰੇ ਅੰਮ੍ਰਿਤ ਹੁੰਦਾ ਜੇ ਲੱਸੀ ਨਹੀਂ ਹੁੰਦੀ, ਸਾਰਾ ਮੱਖਣ ਹੁੰਦਾ। ਤੇ ਜਿਹਨੂੰ ਮੱਖਣ ਮਿਲਦਾ ਨਾ ਉਹਨੇ ਤਾਂ ਦੁੱਧ ਬਣਾ ਕੇ ਦੇਣਾ ਹੁੰਦਾ, ਉਹੀ ਮੱਖਣ ਵਿੱਚ ਘੋਲ ਕੇ ਪਾ ਕੇ ਦੁੱਧ ਬਣਾ ਕੇ ਸਾਨੂੰ ਦਿੱਤਾ। ਗੁਰਬਾਣੀ ਦੁੱਧ ਹੁੰਦੀ ਹੈ, ਗੁਰੂ ਬਾਣੀ ਮੱਖਣ ਹੁੰਦੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਮੂੰਹ ਨਾਲ ਬੋਲੀ ਜਾਂਦੀ ਹੈ, ਜੋ ਗੁਰਬਾਣੀ ਹੈ ਉਹ ਮੂੰਹ ਨਾਲ ਨਹੀਂ ਬੋਲੀ ਜਾਂਦੀ, ਬੋਲੀ ਉਹ ਨਹੀਂ ਜਾ ਸਕਦੀ ਮੂੰਹ ਨਾਲ। ਗੁਰਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਸਤਾਰ। ਗੁਰੂ ਕੀ ਹੈ? ਗੁਰੂ ਮੱਖਣ, ਉਹ ਮੱਖਣ ਗੁਰੂ ਹੈ ਜਿਹੜਾ ਇਹਦੇ ਵਿੱਚ ਆ, ਗਿਆਨ ਗੁਰੂ ਜਿਹੜਾ ਇਹ ਜੋ ਮੱਖਣ ਪਾਇਆ ਹੈ। ਜਦ ਇਹਨੂੰ ਮੰਨਾਂਗੇ ਰਿੜਕਾਂਗੇ ਇਹ ਜੋ ਮੱਖਣ ਪ੍ਰਗਟ ਹੋ ਜਾਣਾ, ਤਤ ਗਿਆਨ, ਉਹ ਤਤ ਗਿਆਨ ਦਾ ਦਰਸ਼ਨ ਹੋ ਜੂ ਇਹ ਚੋਂ। ਗੁਰੂ ਨੂੰ ਸਾਡੇ ਕੋਲ ਜੋ ਪ੍ਰਾਪਤ ਹੋਣਾ ਨਾ ਮਨੁੱਖਾ ਦੇਹੀ ਚ, ਗੁਰੂ ਉਹ ਮੱਖਣ ਹੈ ਸਿਰਫ, ਤਤ ਗਿਆਨ ਹੈ ਜਿਹਨੂੰ ਕਿਹਾ ਗਿਆਨ ਗੁਰੂ ਆਤਮੋਪਦੇਸੋ। ਉਹ ਜਿਹੜਾ ਸ਼ਬਦ ਗੁਰੂ ਹੈ ਉਹ ਸੰਸਾਰ ਚ ਬੈਠਿਆਂ ਤੇ ਪ੍ਰਗਟ ਨਹੀਂ ਹੋਣਾ ਸਾਨੂੰ ਮਿਲਣਾ, ਉਹ ਹਿਰਦੇ ਚ ਬੈਠ ਕੇ ਮਿਲੂਗਾ। ਹਿਰਦਾ ਸੰਸਾਰ ਨਹੀਂ ਹੁੰਦਾ, ਹਿਰਦਾ ਸੰਸਾਰ ਤੋਂ ਪਰੇ, ਸੰਸਾਰ ਇੱਥੋਂ ਉੱਤੇ ਉੱਤੇ ਤਾਂ ਸ਼ੁਰੂ ਕੀਤੀ, ਕੰਠ ਤੋਂ ਉੱਪਰ ਉੱਪਰ ਸੰਸਾਰ ਹੈ, ਕੰਠ ਤੋਂ ਥੱਲੇ ਸੰਸਾਰ ਨਹੀਂ ਹੁੰਦਾ। ਹਿਰਦੇ ਵਿੱਚ ਸੰਸਾਰ ਦਾ ਮੋਹ ਹੋ ਸਕਦਾ ਹੈ, ਸੰਸਾਰ ਨਹੀਂ ਹੈ। ਹਿਰਦੇ ਵਿੱਚ ਸੰਸਾਰ ਦਾ ਲੋਭ ਹੋ ਸਕਦਾ ਹੈ, ਸੰਸਾਰ ਨਹੀਂ ਹੈ। ਹਿਰਦੇ ਵਿੱਚ ਸੰਸਾਰ ਦੀ ਯਾਦ ਹੋ ਸਕਦੀ ਹੈ ਪਰ ਸੰਸਾਰ ਨਹੀਂ ਹੈ। ਹਿਰਦੇ ਵਿੱਚ ਸੰਸਾਰ ਦੀ ਕਿਸੇ ਪਦਾਰਥ ਦੀ ਇੱਛਾ ਹੋ ਸਕਦੀ ਹੈ ਪਰ ਪਦਾਰਥ ਨਹੀਂ ਹੈ। ਜੇ ਹਿਰਦੇ 'ਚ ਪਦਾਰਥ ਹੋਣ ਬਾਹਰ ਕਾਸ ਨੂੰ ਜਾਈਏ, ਸੰਸਾਰ ਦੇ ਪਦਾਰਥ ਸੰਸਾਰ 'ਚ ਨੇ, ਉਹਦੀ ਇੱਛਾ ਹਿਰਦੇ 'ਚ ਹੋ ਸਕਦੀ ਹੈ ਇਹ ਜੜਾਂ ਨੇ ਹੀ ਪੱਟ ਕੇ ਬਾਹਰ ਕੱਢਣੀਆਂ ਨੇ।